ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ, ਘਰ ਸ਼ੇਵਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਉਜਲ ਕਹਾ ਚਿਲਕਨਾ, ਕੋਟਿਮ ਕਾਲੜੀ ਮਸ ਧੋਤਿਆ ਜੂਠ ਨਾ ਉਤਰੈ, ਜੇ ਸੌ ਧੋਵਾ ਤਿਸ ਉਜਲ ਕਹਾ ਚਿਲਕਣਾ, ਕੋਟਿਮ ਕਾਲੜੀ ਮਸ ਧੋਤਿਆ ਜੂਠ ਨਾ ਉਤਰੈ, ਜੇ ਸੌ ਧੋਵਾ ਤਿਸ ਸੱਜਣ ਸੇ ਨਾਲ ਮੈਂ, ਚੱਲਦਿਆਂ ਨਾਲ ਚਲਨ ਜਿੱਥਾ ਲੇਖਾ ਮੰਗੀਐ, ਤਿੱਥਾ ਖੜੇ ਦਿਸਨ ਰਹਾਉ, ਕੋਠੇ ਮੰਡਪ ਮਾਰੀਆਂ ਪਾਸਹ ਚਿਤਵੀਆਂ, ਢਠੀਆਂ ਕੰਮ ਨਾ ਆਵਨੀ ਵਿਚਹ ਸਖਣੀਆਂ, ਬੱਗਾ ਬੱਗੇ ਕੱਪੜੇ ਤੀਰਥ ਮਾਂਜ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਅਨ, ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲੰਨ, ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ, ਅੰਦੁਲਾ ਭਾਰ ਉਠਾਇਆ ਡੂਗਰ ਵਾਟ ਬਹੁਤ, ਅਖੀ ਲੋੜੀ ਨਾ ਲਹਾ, ਹਉ ਚੜ ਲੰਘਾ ਕਿਤ ਚਾਕਰੀਆਂ ਚੰਗਿਆਈਆਂ, ਅਵਰ ਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ, ਬੱਦਾ ਛੁਟਹੇ ਜਿੱਤ ਚਾਕਰੀਆਂ ਚੰਗਿਆਈਆਂ, ਅਵਰ ਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ, ਬੱਦਾ ਛੁਟਹੇ ਜਿੱਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਤਰ ਚਵਰ ਤਖਤ ਦੇ ਮਾਲਕ ਗੁਰ ਸਿੰਘਾਸਨ ਤੇ ਸੁਭਾਈਮਾਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ, आए अज दे पावन हुकम नू इस समय आप जी ने गुरुद्वारा मंजी साहिब दीवान हाल श्री अमृतसर साहिब जी दे इस पावन दर तो शरवण करना कीता है। ये पावन शब्द श्री गुरु ग्रंथ साहिब जी दे 729 अंग ते सुभाईमान है। ये पावन शब्द सूही राग विच गुरु नानक पातशाह जी उचारिए अते इस पावन शब्द दियां 12 पंक्तियां ने जिस नूं आप जी ने इस समय गुरु घर की सेवा निभांदिया ग्रंथी साहबान जी पासो बड़ी एकाग्रता ते टिकाओ सहित शरवण कीता। मालिक रहमत करे शब्द विचार सुनन लग्या इतना गहरा टिकाओ बनिया रहे कि टिकी होई सुरत विच शब्द टिक जाए। अगर जीवन विच कोई अनगहली है मुक जाए, अगर जीवन कुराहे पे है राहे पे जाए। गुरु का शब्द दर्पण दी तरह वो चेहरे दी कालख दर्पण दिखलांदा अते सियाने मनुख दर्पण दे राही चेहरे दी कालख नूं देखदे भी ने ते उतार भी लेंदे ने। ऐसा कोई नहीं है दर्पण चों चेहरे दी कालख देखे ते उतारे ना, गुर शब्द दर्पण है। जदों श्री गुरु ग्रंथ दर्पण प्रोफेसर साहब सिंह जी दी व्याख्या दा सरलेख ही है। चूंकि गुरु का शब्द दर्पण है ये जिंदगी दे मनुखा जीवन दे चल रही कार गुजारी नूं दर्शांदा है कि तू किते इत्थे ते नहीं खलोता। आओ इस शब्द विचार नूं आरंभ करिए। मेरा मालिक आप कृपा करे शब्द विचारन दी तौफीक बख्शन, शब्द हिरदे विच टिकावन दी ते उन उस अनुसार जीवन चलावन दी मेरे मालिक दी आप कृपा बनावे जी। आओ शब्द विचार तो आरंभ करन तो पहला अपने भले लई ते सरबत दे भले लई सारे आखो सतनाम वाहे गुरु वाहे गुरु वाहे गुरु
सतनाम श्री वाहे गुरु साहिब जी। सूही महला पहला घर छेवा एक ओंकार सतगुर प्रसाद।
सूही राग विच पहले पातशाह गुरु नानक देव जी शब्द उचारदे ने जिथे राग दा संबंध दिता है उथे ताल दा संबंध भी दिता है। छेवें घर विच ताल दा संबंधित गाउण दी हिदायत करदे ने। मंगलाचरण कीता ने एक ओंकार चूंकि सारा पसारा एक तो है अनेक पसारियां विच एक ही बैठा है तमाम आकारां नूं चलावन वाला ते संभालन वाला एक है। एक दिन अपने विच समो भी लैंदा है वो ऐसा ओंकार स्वरूप जिस नूं सतगुरु की कृपा राही जानिया जांदा है। चूंकि रब नूं जानने लई गुरु की कृपा की लोड़ है। गुरु कृपा करन परमेश्वर का ज्ञान ते परमात्मा का अनुभव ध्यान च रखियो। पहली स्टेज है जिथों परमात्मा का ज्ञान हासिल किया जाता है। ज्ञान बुद्धि का विषय है, पता चलता है रब की है किथे रहिंदा है कैसा है। पर गुरु की पूर्ण कृपा हो जाए तो उस परमात्मा का अनुभव बन जाता है। आप भीतर फीलिंग करता है कि वह सचमुच परमात्मा ऐसा है तो सतगुरु की कृपा राही उस वाहिगुरु नूं जान सकते हाँ उस दा आनंद माण सकदे हां जी।
उजर कहा चिलक ना कोटिम कालरी मास
कुछ पुरातन इतिहास एक गल लिखता है कि ये शब्द गुरु नानक पातशाह जी जदों सज्जन ठग दे कोल जांदे ने उसका हाव भाव देखते ने बाहरों बड़ा अपने आप नूं एक धार्मिक व्यक्ति का रूप प्रगट करता है, सेवा भावना मुख दे बोलां चों प्रगट करता है, पर बाहरों कुछ होर है, अंदरों कुछ होर है। मेरे साहब ने शब्द भावें उत्थे उचारिया दा इतिहास असी पढ़ते सुनते हाँ, पर नाल ही नाल बेनती करते हाँ, गुरु अर्जन देव जी ने यह शब्द श्री गुरु ग्रंथ साहब महाराज विच दर्ज किया है। जो भी गुरु का शब्द हुंदा है वह अकेला एक व्यक्ति प्रति नहीं, चूंकि महापुरख गुरु धन गुरु ग्रंथ साहब वो जदों उपदेश देंदे ने वो सारे संसार दे प्रति होया करदा है। मेरे साहब मैं बेनती करांगा, सज्जन ठग नूं पांच चोटां मारियां ने बाणी दे, पांच बाण मारे ने इस शब्द विच, तू उज्जल कैं वर्गा चिलकदा कैं दा भांडा। बेनती करांगा उस नूं जिन्ना मांजदे जाइए उतना चिलकदा बहुत है, पर चिलकदा होया कैं दा भांडा जे कसाइए ते विचों कालख निकलदी है। तेरी बाहर दी सफेदी चिलकना बड़ी चमक दमक विखाउणी, अंदरों कालख नूं छुपाई बैठन वाली गल है। उज्जल कैहां चिलकना घोटम कालड़ी मस मस स्याही, जदों तैनूं कसाइए घोटिए ते अंदरों कालख पई निकलदी है, बाहरों चिलकदा होवे ते अंदरों भी साफ चाहीदा, पर बाहरों चिलकदा होवे ते अंदरों कालख भरी होवे, की ये कहन दे भांडे दी गल है। हां जी,
तोतिया झूठ ना उतरै जे सौ धोआ तिस,
धोतिया झूठ ना उतरै जे सौ धोआ तिस, सौ वारी भी धोआ उस दी अंदर दी कालख दी झूठ उतरदी नहीं। शरीर नूं सौ वारी भी किसे तीरथ ते डुब्बियां ले आवां, पर अंदर जे मन दी कालख भरी है, मैं बेनती करां बाहरों लोग तीरथ ते गए नूं तीर्थी कहिंदे ने, पर तीरथ ते डुब्बी लाया तीरथ नाता क्या करे, मन में मैल गुमान अंदर गुमान ते मैल भरी होवे ते उस दा सौ वारी धोना किस काम। तू अपने आप नूं कैं दा भांडा बनाई बैठा, लिशकदा बहुत है, पर अंदर दी कालख तिवें दी तिवें मौजूद है।
सज्जन से नाल मैं चलदिया नाल चलन,
तू अपने आप नूं सज्जन बन बन दिखलांदा है, नाम भी रखिया सज्जन ते प्रगटावा भी करदा है मैं तुहाडा दोस्त हाँ मित्र हाँ सज्जन हाँ। सज्जन उन्हां नूं कहा जांदा है जेड़े चलदियां दे नाल चलन, चूंके नानक कचड़ियां सी तोड़ ढूंढ सज्जन संत पक्कियां, ओए जीवंदे विछड़ै ओए मोया ना जाही छोड़, ओ सज्जन कादे होए फरीदा गल्ली सो सज्जन वी, गल्लां नाल वी सज्जन बनदे ने। मैं मित्र मैं तुहाडा दोस्त तुसी मेरे दोस्त, फरीदा गल्ली सो सज्जन वी, एक टू ढेंदी ना लहां तुखां ज्यों माली कारण तिन्ना मां पिरी। ए सच है अज ओ सज्जन जेड़े मुखों सज्जन बनन, पर असल विच ओ सज्जन स्वार्थ दे होन, जो संसार है के कुटुंब मित्र भाई दिसै मन मेरे ते सब अपना सवाए मिलासा, अपने सवाए अपने स्वाद दे अपने स्वार्थ दे बजे होए मिलदे ने। जो संसार है के कुटुंब मित्र भाई दिसै मन मेरे ते सब अपने सवाए मिलासा, जित दिन उनका सुवाओ होए ना आवे, उन्हां दा स्वाद पूरा ना जिस दिन होवे, तित दिन नेड़ा है को ना टुकासा, नेड़े कोई नहीं टुक दे अपने स्वार्थ दे मित्र। ए सज्जन कादे सज्जन होए, कहंदे ने देव नगर विखे ਭਾਈ ਸੁੰਦਰ ਦਾਸ ਜੀ ਭਾਈ ਬਿਧੀ ਚੰਦ ਨੂੰ ਮਿਲਦੇ ਨੇ, ਇਹ ਬਾਣੀ ਦੀਆਂ ਪੰਕਤੀਆਂ ਸੁਣੀਆਂ ਨੇ ਵੀ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ। ਕਹਿੰਦੇ ਨੇ ਭਾਈ ਜੀ ਅੱਜ ਦੀ ਦੁਨੀਆ ਵਿੱਚ ਕੋਈ ਐਸਾ ਹੈ ਜਿਹੜਾ ਚੱਲਦਿਆਂ ਦੇ ਨਾਲ ਚੱਲੇ? ਅਤੇ ਭਾਈ ਬਿਧੀ ਚੰਦ ਜੀ ਕਹਿਣ ਲੱਗੇ ਤੁਹਾਡੀ ਇਬਾਦਤ ਹੈ ਬਹੁਤ, ਬੰਦਗੀ ਹੈ ਬਹੁਤ, ਮੈਂ ਵਾਅਦਾ ਕਰਦਾ ਤੁਹਾਡੇ ਨਾਲ ਮੈਂ ਸਰੀਰਕ ਤੌਰ 'ਤੇ ਵੀ ਜਿਸ ਦਿਨ ਤੁਸੀਂ ਇਸ ਦੁਨੀਆ ਤੋਂ ਡੇਰਾ ਕੂਚ ਕਰੋਗੇ ਤੁਸੀਂ ਵੀ ਸਰੀਰ ਛੱਡੋਗੇ, ਮੈਂ ਵੀ ਸਰੀਰ ਛੱਡਾਂਗਾ, ਇਕੱਠੇ ਪਰਲੋਕ ਗਮਨ ਕਰਾਂਗੇ, ਵਾਅਦਾ ਕਰ ਲਿਆ। ਇੱਧਰ ਹਰਗੋਬਿੰਦਪੁਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਬੈਠੇ ਭਾਈ ਬਿਧੀ ਚੰਦ ਜੀ ਕਹਿਣ ਲੱਗੇ ਸਤਿਗੁਰੂ ਆਗਿਆ ਦਿਓ। ਸਤਿਗੁਰੂ ਕਹਿੰਦੇ ਕਿੱਧਰ ਚੱਲੇ ਹੋ? ਕਹਿਣ ਲੱਗੇ ਮੈਂ ਇੱਕ ਸੱਜਣ ਨਾਲ ਵਾਅਦਾ ਕੀਤਾ। ਵੇਖੋ ਕਿਤਨੀ ਉੱਚ ਆਤਮਕ ਅਵਸਥਾ ਹੈ, ਚੂੰਕਿ ਇਹ ਗੱਲ ਸੱਚ ਹੈ ਵੀ ਜਦੋਂ ਇਹੋ ਮਨ ਲੇ ਜੋ ਉਨਮਨ ਰਹੇ ਤੋ ਤੀਨ ਲੋਕ ਕੀ ਬਾਤਾਂ ਕਹੇ, ਅੰਦਰ ਦਾ ਅਨੁਭਵ ਉਨਮਨੀ ਹੈ। ਉਸ ਵਕਤ ਸਤਿਗੁਰੂ ਨੂੰ ਕਹਿਣ ਲੱਗੇ ਉਹ ਭਾਈ ਸੁੰਦਰ ਦਾਸ ਜੀ ਪਰਲੋਕ ਗਮਨ ਕਰਨ ਲੱਗੇ ਨੇ, ਉਹਨਾਂ ਦਾ ਅੰਤਮ ਸਮਾਂ ਆ ਗਿਆ, ਮੈਂ ਵਾਅਦਾ ਕੀਤਾ ਸੀ ਤੁਹਾਡੇ ਨਾਲ ਚੱਲਾਂਗਾ, ਮੈਂ ਇਸ ਵਕਤ ਅਯੁੱਧਿਆ ਦੇ ਨਜ਼ਦੀਕ ਦਿਓ ਨਗਰ ਪੁੱਜਣਾ, ਉਹਨਾਂ ਦੇ ਨਾਲ ਮੈਂ ਇਸ ਲੋਕ ਤੋਂ ਪਰਲੋਕ ਤੱਕ ਗਮਨ ਕਰਨਾ। ਕਹਿੰਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਬਿਧੀ ਚੰਦ ਜੀ ਇੱਕ ਸੱਜਣ ਨੂੰ ਵਾਅਦਾ ਕਰਕੇ ਉਸ ਦਾ ਸਾਥ ਦੇ ਕੇ ਨਾਲ ਚੱਲਿਓ, ਪਰ ਸਾਨੂੰ ਸਾਰਿਆਂ ਨੂੰ ਵਿਛੋੜਾ ਦੇ ਚੱਲਿਓ। ਇਹ ਸੱਚ ਹੈ, ਇਕੱਠੇ ਭਾਈ ਬਿਧੀ ਚੰਦ ਅਤੇ ਭਾਈ ਸੁੰਦਰ ਸ਼ਾਹ ਜੀ ਨੇ ਸਵਾਸ ਦੇ ਉਹ ਨਗਰ ਵਿੱਚ ਤਿਆਗੇ ਸਨ। ਇਹ ਕੋਈ ਕਿ ਕਿਤੇ ਕਿਤੇ ਐਸਾ ਵਾਕਿਆ ਵੀ ਹੋ ਜਾਂਦਾ, ਪਰ ਇੱਕ ਬੇਨਤੀ ਹੋਰ ਕਰਾਂਗਾ, ਜੋ ਮਨੁੱਖ ਦੇ ਅੰਦਰ ਸ਼ੁਭ ਗੁਣ ਨੇ ਉਹ ਵੀ ਮਨੁੱਖ ਦੇ ਸੱਜਣ ਨੇ। ਇਹ ਗੱਲ ਧਿਆਨ 'ਚ ਰੱਖਿਓ, ਜੇ ਗੁਣ ਪੱਲੇ ਨੇ, ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇ ਵੀਰ, ਜੇ ਗੁਣ ਹੋਣ ਨਾਨਕ ਔਗਣ ਜੇਤੜੇ ਤੇਤੇ ਗੱਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇ ਵੀਰ। ਸਤਿਗੁਰੂ ਕਹਿਣ ਲੱਗੇ ਜਿਹੜੇ ਔਗਣ ਨੇ ਉਹ ਗੱਲ ਦੀ ਜੰਜੀਰ ਨੇ, ਮਨੁੱਖ ਦੇ ਬੰਧਨ ਨੇ, ਅਤੇ ਜਿਹੜੇ ਗੁਣ ਨੇ ਉਹ ਸਾਡੇ ਭਰਾ ਨੇ, ਉਹ ਸਾਡੇ ਵੀਰ ਨੇ, ਉਹ ਸਾਡੇ ਮਿੱਤਰ ਨੇ। ਇਹ ਮੈਂ ਬੇਨਤੀ ਕਰਦੇ ਹਾਂ, ਜੀਵਾਤਮਾ ਪਰਲੋਕ ਗਮਨ ਕਰਦੀ ਇਹ ਜੇ ਔਗਣ ਪੱਲੇ ਬਣ ਕੇ ਗਏ ਉੱਥੇ ਔਗਣ ਬੰਧਨ ਬਣਦੇ, ਅਤੇ ਜੇ ਗੁਣ ਪੱਲੇ ਵਿੱਚ ਨੇ ਤਾਂ ਮੈਂ ਬੇਨਤੀ ਕਰਾਂ ਗੁਣ ਉੱਥੇ ਸਹਾਇਕ ਬਣਦੇ। ਸਤਿਗੁਰੂ ਕੀ ਕਹਿੰਦੇ ਨੇ? ਇਹ ਸੰਸਾਰ ਦੀ ਹਾਲਤ ਦੇਖੀ ਹੈ, ਇਹ ਦੁਨੀਆ ਅਵਗਣਾ ਕੀ ਬਣਨਾ ਗੰਠੜੀ, ਗੁਣ ਨਾ ਵਿਹਾਜੈ ਕੋਏ। ਲੋਕ ਔਗਣਾਂ ਦੀਆਂ ਗੰਢਾਂ ਬਣਦੇ ਨੇ, ਔਗਣ ਕਰੀ ਜਾਂਦੇ ਨੇ, ਅੰਦਰ ਇਕੱਠੇ ਹੋ ਜਾਂਦੇ ਨੇ, ਮਰਦੇ ਨੇ ਜੀਵਾਤਮਾ ਵਿੱਚ ਉਹ ਔਗਣਾਂ ਦੀ ਪੰਡ ਲੈ ਕੇ। ਮੈਂ ਬੇਨਤੀ ਕਰਾਂ ਆਪਣੇ ਜੀਵਨ ਦਾ ਬੰਧਨ ਬਣਾ ਲੈਂਦੇ ਨੇ। ਗੁਰਮੁਖ ਗੁਰਸਿੱਖ ਗੁਰੂ ਸ਼ਬਦ ਨਾਲ ਜੁੜੇ ਹੋਏ ਉਹ ਗੁਣਾਂ ਨੂੰ ਆਪਣਾ ਸੱਜਣ ਬਣਾਉਂਦੇ ਨੇ, ਸਾਂਝ ਬਣਾ ਲੈਂਦੇ ਨੇ। ਮਿੱਠਾ ਬੋਲਣਾ, ਨਿਭ ਕੇ ਚੱਲਣਾ, ਅੰਮ੍ਰਿਤ ਵੇਲੇ ਜਾਗਣਾ, ਬਾਣੀ ਪੜ੍ਹਨੀ, ਸਤਸੰਗਤ ਕਰਨੀ, ਸੇਵਾ ਕਰਨੀ, ਗੁਰੂ ਦੇ ਚਰਨਾਂ ਨਾਲ ਪਿਆਰ ਕਰਨਾ, ਪਰ ਉਪਕਾਰ ਕਰਨਾ। ਮੈਂ ਬੇਨਤੀ ਕਰਾਂ ਇਹ ਸ਼ੁਭ ਗੁਣ ਪੱਲੇ ਵਿੱਚ ਬੰਨੇ ਹੋਣ, ਸਮਝ ਲੈਣਾ ਇਹ ਸਾਡੇ ਸੱਜਣ ਨੇ, ਪਰ ਮੁੱਖੋਂ ਅਖਵਾਏ ਆਪਣੇ ਆਪ ਨੂੰ ਸੱਜਣ ਪਰ ਅੰਦਰੋਂ ਹੋਵੇ ਠੱਗ। ਅਤੇ ਸਤਿਗੁਰੂ ਕਹਿੰਦੇ ਇਹ ਸੱਜਣ ਤਾਂ ਹੀ ਕਾਹਦੀ ਹੈ? ਮੇਰੇ ਸਾਹਿਬ ਕਹਿਣ ਲੱਗੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ,
ਜਿੱਥਾ ਲੇਖਾ ਮੰਗਿਆ ਤਿੱਥਾ ਖੜੇ ਦਿਸਨ।
ਜਿੱਥੇ ਲੇਖਾ ਮੰਗਿਆ ਜਾਏ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਉੱਥੇ ਜੀਵਾਤਮਾ ਆਪਣੇ ਗੁਣ ਪੇਸ਼ ਕਰੇਗੀ। ਔਰ ਸੱਚ ਇਹ ਹੈ ਉਸ ਸਮੇਂ ਉਹ ਗੁਣ ਸਾਡੇ ਸਹਾਇਕ ਹੋਣਗੇ। ਬਸ ਸਤਿਗੁਰੂ ਕਹਿਣ ਲੱਗੇ ਐਸੇ ਗੁਣ ਪੱਲੇ ਵਿੱਚ ਬੰਨੇ ਹੋਣ ਤੇ ਸਮਝ ਲੈਣਾ ਜ਼ਿੰਦਗੀ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ, ਉਹ ਸ਼ੁਭ ਗੁਣ ਉੱਥੇ ਸਾਡਾ ਛੁਟਕਾਰਾ ਕਰਾਉਂਦੇ ਹਨ ਜੀ। ਇਹ ਸ਼ਬਦ ਦਾ ਕੇਂਦਰੀ ਭਾਵ ਦਾ ਸਤਿਗੁਰਾਂ ਨੇ ਸੰਕੇਤ ਰਹਾਉ ਰਾਹੀਂ ਦਿੱਤਾ ਹੈ ਜੀ।
ਕੋਠੇ ਮੰਡਪ ਮਾਰੀਆਂ ਪਾਸੋ ਚਿਤਵੀਆਂ, ਠਠੀਆਂ ਕੰਮ ਨਾ ਆਵਣੀ ਵਿਚਹ ਸਖਣੀਆ।
ਪਹਿਲਾ ਬਾਣ ਮਾਰਿਆ ਤੂੰ ਕਹਿਣ ਦੇ ਭਾਂਡੇ ਵਰਗਾ, ਦੂਜਾ ਬਾਣ ਮਾਰਿਆ ਕਹਿਣ ਲੱਗੇ ਜਿਵੇਂ ਕੋਠਾ ਹੋਵੇ, ਬਹੁਤ ਸਾਰਾ ਸ਼ਮਿਆਨਾ ਲਗਾ ਕੇ ਖੂਬਸੂਰਤੀ ਬਣਾਈ ਹੋਵੇ ਤੇ ਬਹੁਤ ਵਧੀਆ ਮਹਿਲ ਤਿਆਰ ਕੀਤਾ, ਬਾਹਰੋਂ ਨਜ਼ਰ ਆਏ ਹੋਵੇ ਬੜਾ ਖਸਤਾ ਢਹਿ ਜਾਣ ਵਾਲਾ, ਸੁਪੀਦੀ ਬੜੀ ਕੀਤੀ ਹੋਵੇ, ਕਲੀ ਬਹੁਤ ਫੇਰ ਕੇ ਉਸ ਨੂੰ ਲਿਸ਼ਕਾਇਆ ਹੋਵੇ, ਬੰਦਾ ਅੰਦਰ ਵੜ ਜਾਏ ਤੇ ਢਹਿ ਕੇ ਬੰਦੇ ਨੂੰ ਮਾਰ ਦੇਵੇ, ਅੰਦਰ ਵੜੇ ਬੰਦਾ ਤੇ ਸਮਾਨ ਇੱਕ ਨਾ ਲੱਭੇ, ਵਿੱਚੋਂ ਸੱਖਣਾ ਹੋਵੇ, ਉਸ ਮਕਾਨ ਨੂੰ ਕੀ ਮਕਾਨ ਆਖਾਂਗੇ। ਕੋਠੇ ਮੰਡਪ ਮਾੜੀਆਂ, ਪਾਸੋਂ ਚਿੱਤਵੀਆਂ, ਬਹੁਤ ਚਿੱਟੀਆਂ ਨਜ਼ਰ ਆਉਂਦੀਆਂ, ਬਹੁਤ ਖੂਬਸੂਰਤ ਨਜ਼ਰ ਆਉਂਦੀਆਂ, ਪਰ ਟੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ, ਉਹ ਟੱਠੀਆਂ ਹੋਈਆਂ ਬਹੁਤ ਖਸਤਾ ਢਹਿ ਜਾਣ ਵਾਲੀਆਂ ਦੀ ਬਾਹਰਲੀ ਸੁਪੇਦੀ ਕੀ ਕਰੇਗੀ, ਬਾਹਰੋਂ ਮਕਾਨ ਦੀ ਖੂਬਸੂਰਤੀ ਕੀ ਕਰੇਗੀ ਜੀ, ਅੰਦਰ ਸਮਾਨ ਨਹੀਂ ਹੈ, ਵਿੱਚੋਂ ਸੱਖਣੀਆਂ। ਬਾਹਰ ਲਿਖਿਆ ਹੈ ਮੈਡੀਕਲ ਸਟੋਰ, ਅੰਦਰ ਦਵਾਈ ਇੱਕ ਨਹੀਂ ਲੱਭਦੀ, ਧਿਆਨ ਚ ਰੱਖ ਲੈਣਾ। ਬਾਹਰ ਲਿਖਿਆ ਹੈ ਜਰਨਲ ਸਟੋਰ, ਅੰਦਰ ਸਮਾਨ ਕੁਝ ਵੀ ਨਹੀਂ, ਇਕੱਲਾ ਬੋਰਡ ਹੀ ਬੋਰਡ ਲੱਗਾ, ਵਿੱਚੋਂ ਸੱਖਣਾ। ਹਿਮਾ ਕਰਨਾ, ਬਾਹਰੋਂ ਧਾਰਮਿਕ ਪਹਿਰਾਵੇ ਤੋਂ ਬੰਦਾ ਧਰਮੀ ਜਾਪੇ, ਪਰ ਅੰਦਰ ਧਰਮ ਦਾ ਇੱਕ ਗੁਣ ਨਾ ਹੋਵੇ, ਅੰਦਰੋਂ ਜੀਵਨ ਦਾ ਮਹਿਲ ਧਰਮ ਦਾ ਉਸਰਿਆ ਨਾ ਹੋਵੇ, ਤੇ ਸਮਝ ਲੈਣਾ ਇਹ ਜੀਵਨ ਨੇ ਤੇ ਢਹਿ ਢੇਰੀ ਹੋ ਜਾਣਾ, ਪਰ ਅੰਦਰ ਦੀ ਜੀਵਾਤਮਾ ਨੂੰ ਸਹਾਰਾ ਕੀ ਮਿਲੇਗਾ, ਇੱਕ ਦਿਨ ਜੀਵਾਤਮਾ ਵੀ ਬੇਸਹਾਰਾ ਢਹਿ ਜਾਣ ਵਾਲੀ ਰਹਿ ਜਾਏਗੀ। ਤੂੰ ਵਿੱਚੋਂ ਸੱਖਣਾ ਨਾ ਰਹਿ, ਵਿੱਚੋਂ ਕੁਛ ਮਾਲ ਭਰ। ਮੈਂ ਇੱਕ ਬੇਨਤੀ ਕਰਾਂਗਾ, ਧਿਆਨ ਰੱਖਿਓ, ਸ਼ਾਇਦ ਕਿਸੇ ਦਾ ਮਕਾਨ ਉਸ ਐਲੀਵੇਸ਼ਨ ਬਾਹਰੋਂ ਬਹੁਤ ਵਧੀਆ ਨਾ ਬਣਿਆ ਹੋਵੇ, ਪਰ ਅੰਦਰ ਬਹੁਤ ਸਮਾਨ, ਸਾਜੋ ਸਮਾਨ, ਬਹੁਤ ਵਸਤੂਆਂ ਨਾਲ ਅੰਦਰੋਂ ਭਰਿਆ ਹੋਵੇ, ਉਹ ਤੇ ਮੁਬਾਰਕ ਹੈ, ਪਰ ਬਾਹਰੋਂ ਵੀ ਸਾਫ਼ ਸੋਹਣਾ ਹੋਵੇ ਤੇ ਅੰਦਰ ਵੀ ਸਮਾਨ ਭਰਿਆ ਹੋਵੇ ਹੋਰ ਵੀ ਵਧੀਆ ਹੈ, ਪਰ ਬਾਹਰੋਂ ਬਹੁਤ ਖੂਬਸੂਰਤੀ ਹੋਵੇ ਤੇ ਅੰਦਰ ਕੁਛ ਵੀ ਨਾ ਲੱਭੇ, ਕੀ ਕਰਨਾ ਇਸੇ ਮਕਾਨ। ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ, ਐ ਸੱਜਣਾ ਕਹਿਣ ਦੇ ਭਾਂਡੇ ਵਰਗਾ, ਐ ਸੱਜਣਾ ਤੂੰ ਉਸ ਢਹਿ ਜਾਣ ਵਾਲੇ ਮਕਾਨ ਵਰਗਾ, ਬਾਹਰੋਂ ਸਫੇਦੀ ਬੜੀ ਏ ਪਰ ਵਿੱਚੋਂ ਸਮਾਨ ਤੋਂ ਵੀ ਸੱਖਣਾ ਹੈ।
ਬੱਗਾ ਬੱਗੇ ਕੱਪੜੇ ਤੀਰਥ ਮਾਂਜ ਵਸਾਨ,
ਬਗਲਾ ਹੈ ਬੱਗੇ ਕੱਪੜੇ ਨੇ, ਬਹੁਤ ਸਫੇਦ ਚਿੱਟਾ ਨਜ਼ਰ ਆਉਂਦਾ, ਰਹਿੰਦਾ ਤੀਰਥ ਤੇ। ਧਿਆਨ ਚ ਰੱਖਿਓ, ਤੀਰਥ ਦੇ ਕਿਨਾਰੇ ਅਗਰ ਬਗਲਾ ਰਹੇ ਤੇ ਕਿਨਾਰੇ ਬੈਠ ਕੇ ਉਹ ਬਗਲਾ ਇੱਕ ਲੱਤ ਵੀ ਚੁੱਕ ਲੇਵੇ, ਅੱਖਾਂ ਵੀ ਬੰਦ ਕਰ ਲੇਵੇ ਤੇ ਕੀ ਆਖਾਂਗੇ ਬਗਲਾ ਭਗਤੀ ਪਿਆ ਕਰਦਾ, ਕਿ ਬਗਲਾ ਮੱਛੀ ਦੀ ਤਾਕ ਵਿੱਚ ਹੈ, ਹੰਸਾਂ ਵਿੱਚ ਬੈਠਾ, ਬਾਗ ਨਾ ਬਣੀ ਨਿਤ ਬੈਠਾ, ਮੱਛੀ ਨੂੰ ਉਤਾਰ ਲਾਵੇ, ਮੱਛੀ ਨੂੰ ਉਤਾਰ ਲਾਵੇ, ਅੰਦਰ ਤਾਰ ਜੁੜੀ, ਧਿਆਨ ਜੁੜਿਆ ਮੱਛੀ ਦਾ। ਇਹ ਮੇਰੇ ਸਾਹਿਬ ਕਹਿਣ ਲੱਗੇ, ਜੇ ਬਾਹਰੋਂ ਬਹੁਤ ਸਫੇਦ ਪੋਸ਼ੀ ਨਜ਼ਰ ਆਉਂਦੀ ਹੈ, ਮੈਨੂੰ ਤਾਂ ਇੰਝ ਲੱਗਦਾ ਉਸ ਸੱਜਣ ਨੇ ਗਲ ਚ ਮਾਲਾ ਵੀ ਪਾਈ ਹੋਵੇਗੀ, ਬਹੁਤ ਚਿੱਟੇ ਕੱਪੜੇ ਵੀ ਪਾਏ ਹੋਣਗੇ, ਸਤਿਗੁਰਾਂ ਨੂੰ ਹੱਥ ਵੀ ਬੜਾ ਜੋੜਦਾ ਹੋਵੇਗਾ, ਆਓ ਬੈਠੋ, ਕੀ ਛਕੋਗੇ, ਆਰਾਮ ਕਰ ਲਓ। ਤੇ ਭਾਈ ਮਰਦਾਨਾ ਜੀ ਨੇ ਕਹਿ ਹੀ ਦਿੱਤਾ, ਬਾਬਾ ਜੀ ਬਹੁਤ ਵਧੀਆ ਸੇਵਾਦਾਰ ਆ, ਤਾਂ ਬੜੀ ਭਾਵਨਾ ਨਾਲ ਅਦਬ ਸਤਿਕਾਰ ਕਰਕੇ ਸੇਵਾ ਪਿਆ ਪੁੱਛਦਾ। ਮੇਰੇ ਸਾਹਿਬ ਕਹਿਣ ਲੱਗੇ, ਮਰਦਾਨਿਆ ਭੁਲੇਖਾ ਨਾ ਖਾ, ਇਹ ਬਾਹਰੋਂ ਕੁਝ ਹੋਰ ਏ ਅੰਦਰੋਂ ਹੋਰ ਏ, ਖਵਾਏਗਾ ਪਿਆਏਗਾ ਸਵਾਏਗਾ ਮਾਰ ਕੇ ਖੂਹ ਵਿੱਚ ਸੁੱਟੇਗਾ, ਇਹਦਾ ਕੰਮ ਹੈ। ਮਹਾਰਾਜ ਇੱਥੇ ਲੈ ਕੇ ਕਿਉਂ ਆਏ? ਸਤਿਗੁਰੂ ਕਹਿਣ ਲੱਗੇ, ਇਹਨੂੰ ਬਦਲਣ ਲਈ ਲੈ ਕੇ ਆਏ, ਇਸ ਨੂੰ ਬਦਲਣ ਲਈ ਤੈਨੂੰ ਲੈ ਕੇ ਆਏ, ਇਹ ਸੱਚ ਹੈ। ਮੇਰੇ ਸਾਹਿਬ ਦੀ ਬਾਣੀ ਦਾ ਹੁਣ ਇੱਕ ਬਾਣ ਹੋਰ ਵੱਜਿਆ, ਤੂੰ ਬਗਲਾ ਹੈ, ਤੇਰਾ ਜੀਵਨ ਉਸ ਬਗਲੇ ਦੀ ਤਰ੍ਹਾਂ ਹੈ, ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ,
ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀ ਅੰਨ।
ਜੀਵਾਂ ਨੂੰ ਪਕੜ ਪਕੜ ਕੇ ਦਰੜ ਦਰੜ ਕੇ ਖਾ ਜਾਏ, ਉਹਨਾਂ ਨੂੰ ਬਗਲਾ ਆਖਾਂਗੇ ਕਿ ਕਾਲਾ ਕਹਾਂਗੇ। ਬੱਗੇ ਦੇ ਅਰਥ ਕੀ ਨੇ? ਚਿੱਟਾ। ਤੇ ਚਿੱਟੇ ਦਾ ਕੀ ਮਤਲਬ ਹੈ? ਕਾਲਖ ਤੋਂ ਰਹਿਤ, ਦਾਗ ਤੋਂ ਰਹਿਤ। ਕੀ ਬਾਹਰਲਾ ਸਫੇਦੀ ਦਾ ਰੂਪ ਉਹ ਸੱਚਮੁੱਚ ਅੰਦਰੋਂ ਕਾਲਖ ਤੋਂ, ਦਾਗ ਤੋਂ, ਔਗਣਾ ਤੋਂ ਰਹਿਤ ਹੈ ਕਿ ਅੰਦਰੋਂ ਔਗਣਾ ਨਾਲ ਭਰਿਆ ਪਿਆ? ਇਸ ਕਰਕੇ ਇਹਨਾਂ ਨੂੰ ਬੱਗਾ ਨਹੀਂ ਕਿਹਾ ਜਾ ਸਕਦਾ। ਇਹ ਭਾਵੇਂ ਅਖਵਾਂਦਾ ਬਗਲਾ ਹੈ, ਪਰ ਅੰਦਰ ਇਸ ਦੇ ਬਗਲੇ ਵਾਲੀ, ਸਫੇਦੀ ਵਾਲੀ ਕੋਈ ਗੱਲ ਨਹੀਂ ਹੈ ਜੀ।
ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲੰਨ।
ਮੈਜਨ ਤੋਤੇ ਨੂੰ ਕਹਿੰਦੇ ਨੇ। ਸਿਮਲ ਰੁੱਖ ਹੁਣ ਚੌਥਾ ਬਾਣ ਮਾਰਿਆ, ਸਿੰਬਲ ਦੇ ਦਰਖਤ ਵਰਗਾ ਉੱਚਾ ਬਹੁਤ ਹੈ, ਵੱਧ ਬਹੁਤ ਜਾਂਦਾ, ਫੈਲਦਾ ਬਹੁਤ ਹੈ, ਪੱਤੇ ਬੜੇ ਨੇ, ਟਾਹਣੀਆਂ ਬਹੁਤ ਨੇ, ਫੁੱਲ ਵੀ ਲੱਗਦੇ ਨੇ ਤੇ ਫਲ ਵੀ ਲੱਗਦੇ ਨੇ, ਪਰ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇਂ ਪੱਤ। ਹਾਲ ਕੀ ਹੈ ਇਸ ਦਾ? ਕਹਿਣ ਲੱਗੇ ਜਿਵੇਂ ਸਿੰਬਲ ਦਾ ਦਰਖਤ ਬੜਿਆ ਵਧਿਆ ਫੁੱਲਿਆ, ਫਲ ਵਾਲਾ ਨਜ਼ਰ ਆਵੇ, ਸਿੰਬਲ ਰੁੱਖ ਸਰੀਰ ਮੈਂ, ਮੇਰਾ ਸਰੀਰ ਵੀ ਸਿੰਬਲ ਰੁੱਖ ਦੀ ਤਰ੍ਹਾਂ। ਮੈਜਨ ਦੇਖ ਭੁਲੰਨ, ਤੋਤੇ ਵੇਖ ਕੇ ਭੁਲੇਖਾ ਖਾ ਜਾਂਦੇ, ਉੱਡਦੇ ਉੱਡਦੇ ਦਰਖਤ ਤੇ ਆ ਬੈਠਦੇ, ਜਦੋਂ ਫਲ ਖਾਣ ਦੀ ਕੋਸ਼ਿਸ਼ ਕਰਦੇ ਫਲ ਵਿੱਚੋਂ ਲੱਭਦਾ ਕੁਝ ਨਾ, ਦਿਖਾਵੇ ਦਾ ਫਲ ਫਲ ਨਹੀਂ, ਫਲ ਉਹ ਫਲ ਹੈ ਜਿਸ ਨੂੰ ਚੱਖਿਆਂ ਖਾਧਿਆਂ ਰਸ ਵੀ ਆਏ, ਪੇਟ ਵੀ ਭਰ ਦੇਵੇ, ਜੀਵਨ ਦਾ ਆਧਾਰ ਵੀ ਬਣੇ, ਮਨੁੱਖ ਦਾ ਸਰੀਰ ਬਹੁਤ, ਮੈਂ ਬੇਨਤੀ ਕਰਾਂ, ਸ਼ੋਭਾ ਵਾਲਾ ਹੋ ਜਾਏ, ਬੜੀ ਮਾਨ ਵਡਿਆਈ ਵਾਲਾ, ਧਨ ਦੌਲਤ ਵਾਲਾ ਹੋ ਜਾਏ, ਪਰ ਔਗਣ ਪੱਲੇ ਵਿੱਚ ਹੋਣ ਤੇ ਉਸ ਦੇ ਜੀਵਨ ਦੇ ਕੋਲ ਧਰਮ ਦਾ ਅਸਲੀ ਫਲ ਨਾ ਹੋਵੇ, ਪਾਪਾਂ ਨਾਲ ਫਲਿਆ ਹੋਵੇ। ਪਾਪ ਦਾ ਫਲ ਮੈਂ ਬੇਨਤੀ ਕਰਾਂ, ਨਾ ਆਪਣੇ ਲਈ ਤੇ ਨਾ ਕਿਸੇ ਲਈ ਸਹਾਰਾ ਬਣਦਾ, ਪਰ ਧਰਮ ਦਾ ਫਲ ਆਪਣੇ ਲਈ ਵੀ ਸਹਾਰਾ ਬਣਦਾ ਤੇ ਦੂਜੇ ਲਈ ਵੀ ਸਹਾਰਾ ਬਣਦਾ। ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ, ਮੈਂ ਇਹੋ ਜਿਹਾ ਤਾਂ ਨਹੀਂ ਕਿਤੇ, ਸਿੰਬਲ ਦੇ ਦਰਖਤ ਵਰਗਾ ਫੈਲਾਓ ਬੜਾ, ਜਾਪਦਾ ਬੰਦਾ ਧਨਵਾਨ ਬੜਾ, ਜਾਪਦਾ ਬੰਦਾ ਗੁਣਵਾਨ ਬੜਾ, ਜਾਪਦਾ ਬੰਦਾ ਸ਼ੋਭਾਵਾਨ ਬੜਾ, ਪਰ ਜਦੋਂ ਅੰਦਰੋਂ ਝਾਤ ਮਾਰੀ, ਜੀਵਨ ਦਾ ਸਹਿਜ ਨਹੀਂ, ਅੰਦਰ ਸ਼ਾਂਤੀ ਨਹੀਂ, ਅੰਦਰ ਵਿਰੋਧਤਾ ਦਾ ਭਾਵ ਖਤਮ ਨਹੀਂ ਹੋਇਆ, ਅੰਦਰ ਦੀ ਚੇਤਨਾ ਵਿੱਚ ਪ੍ਰਭੂ ਚਿੰਤਨ ਨਹੀਂ, ਤੇ ਕੀ ਆਖਾਂਗੇ? ਇਹ ਸਿੰਬਲ ਦੇ ਦਰਖਤ ਜੈਸਾ ਤੇ ਨਹੀਂ ਹੈ। ਇਸ ਕਰਕੇ ਸਤਿਗੁਰਾਂ ਨੇ ਇੱਥੇ ਸਿੰਬਲ ਦੇ ਦਰਖਤ ਨਾਲ ਫਲ ਦੀ ਗੱਲ ਕਰਦਿਆਂ ਆਖਿਆ, ਨਿਕੰਮਾ ਦਰਖਤ ਤੇ ਫਲ ਵੀ ਉਸ ਦਾ ਨਿਕੰਮਾ। ਸਿਮਲ ਰੁੱਖ ਸਰੀਰ ਮੈਜਨ ਦੇਖ ਭੁਲੰਨ।
ਸੇ ਫਲ ਕੰਮ ਨਾ ਆਵਨੀ, ਤੇ ਗੁਣ ਮੈਂ ਤਨ ਹਨ।
ਸੇ ਫਲ ਕੰਮ ਨਾ ਆਵਨੀ, ਉਸ ਸਿੰਬਲ ਦੇ ਫਲ ਕੰਮ ਨਹੀਂ ਆਉਂਦੇ, ਤੇ ਗੁਣ ਮੈਂ ਤਨ ਹਨ। ਮੈਂ ਇੱਥੇ ਬੇਨਤੀ ਕਰਾਂਗਾ, ਲਿਖਿਆ ਭਾਵੇਂ ਇੱਥੇ ਗੁਣ ਹੈ, ਪਰ ਤਸ਼ਬੀਹ ਦਿੱਤੀ ਹੈ ਸਿੰਬਲ ਦੇ ਦਰਖਤ ਜੈਸੀ। ਇੱਥੇ ਗੁਣ ਤੋਂ ਮੁਰਾਦ ਹੈ ਵੀ ਮੇਰੇ ਕੋਲ ਇਹੋ ਜਿਹੇ ਗੁਣ ਨੇ, ਭਾਵ ਇਹੋ ਜਿਹੇ ਔਗਣਾਂ ਨਾਲ ਮੈਂ ਭਰਿਆ ਹੋਇਆ। ਇਹ ਕੋਈ ਗੁਣ, ਮੈਂ ਬੇਨਤੀ ਕਰਾਂ, ਜ਼ਿੰਦਗੀ ਦਾ ਸਹਾਰਾ ਨਹੀਂ। ਜਿਹਦੇ ਬੰਦੇ ਕੋਲ ਅਭਿਮਾਨ ਹੈ, ਹੰਕਾਰ ਹੈ, ਲੋਭੀ ਹੈ, ਮਾਇਆ ਦੇ ਮਗਰ ਦੌੜਨ ਵਾਲਾ ਹੈ, ਅੰਦਰ ਦੇ ਚਿੱਤ ਵਿੱਚ ਸਿਰਫ ਸੰਸਾਰ ਦਾ ਹੀ ਪਸਾਰਾ ਵਧਾਉਣ ਦੀ ਲਾਲਸਾ ਬਣੀ ਹੈ, ਤੇ ਇਹੋ ਜਿਹੇ ਗੁਣ ਕੋਈ ਗੁਣ ਨੇ? ਇਹ ਗੁਣ ਮੇਰੇ ਕੰਮ ਆਉਣ ਵਾਲੇ ਨੇ? ਬਸ ਤੇ ਗੁਣ ਮੈਂ ਤਨ ਹਨ, ਮੇਰੇ ਕੋਲ ਇਹੋ ਜਿਹੇ ਗੁਣ ਪੱਲੇ ਵਿੱਚ ਹਨ। ਇਸ ਕਰਕੇ ਸੇ ਫਲ, ਉੱਧਰ ਉਹ ਫਲ ਕੰਮ ਨਹੀਂ ਆਉਣੇ, ਇੱਧਰੋਂ ਇਹੋ ਜਿਹੇ ਗੁਣ ਕੰਮ ਨਹੀਂ ਆਉਣੇ। ਮੈਂ ਬੇਨਤੀ ਕਰ ਦੇਵਾਂ, ਬੰਦੇ ਕੋਲ ਗੁਰੂ ਕੇ ਸ਼ਬਦ ਦੇ ਆਧਾਰ ਤੇ ਜੀਵਨ ਦੇ ਕਦਮ ਹੋਣਗੇ ਤੇ ਪੱਲੇ ਵਿੱਚ ਗੁਣ ਸ਼ੁਭ ਹੋਣਗੇ, ਤੇ ਜੇ ਜੀਵਨ ਦੇ ਕਦਮ, ਮੈਂ ਬੇਨਤੀ ਕਰਾਂ, ਆਪਣੀ ਮਨਮਤਤਾ ਨਾਲ ਹੋਣਗੇ ਤੇ ਪੱਲੇ ਵਿੱਚ ਔਗਣ ਹੀ ਔਗਣ ਹੋਣਗੇ ਜਿਹੜੇ ਕਿਸੇ ਕੰਮ ਨਹੀਂ ਆਉਣੇ। ਹਾਂਜੀ,
ਅੰਦੁਲੇ ਭਾਰ ਉਠਾਇਆ, ਸੁਗਰ ਵਾਟ ਬਹੁਤ।
ਪੰਜਵਾਂ ਬਾਣ ਇੱਕ ਹੋਰ ਮਾਰਿਆ, ਬੰਦਾ ਅੱਖਾਂ ਤੋਂ ਹੀਨ ਅੰਧਾ, ਸਿਰ ਤੇ ਉਠਾਇਆ ਭਾਰ ਤੇ ਚੜ੍ਹਾਈ ਚੜ੍ਹਨ ਲੱਗਾ ਡੂੰਗਰ ਦੀ, ਪਹਾੜ ਦੀ, ਤੇ ਪਹਾੜ ਦੀ ਚੜ੍ਹਾਈ ਦੀ ਵਾਟ ਵੀ ਬਹੁਤ ਹੈ। ਇੱਕ ਤਾਂ ਹੁੰਦਾ ਨਾ ਵੀ ਪਹਾੜ ਛੋਟਾ ਜਿਹਾ, ਕੋਈ ਅੱਧਾ ਕੁ ਕਿਲੋਮੀਟਰ ਚੜ੍ਹਨਾ, ਕੋਈ ਇੱਕ ਕਿਲੋਮੀਟਰ ਚੜ੍ਹਨਾ, ਇੱਕ ਬੰਦੇ ਨੇ 15-20 ਕਿਲੋਮੀਟਰ ਦੀ ਪਹਾੜ ਦੀ ਚੜ੍ਹਾਈ, ਉਹ ਲੰਬੀ ਚੜ੍ਹਾਈ ਚੜ੍ਹਨੀ। ਔਰ ਮੈਂ ਬੇਨਤੀ ਕਰਾਂਗਾ, ਪਹਾੜ ਦੀ ਚੜ੍ਹਾਈ ਚੜ੍ਹਨ ਵਾਲੇ ਤੇ ਬਿਨਾਂ ਭਾਰ ਤੋਂ ਤੇ ਅੱਖਾਂ ਵਾਲੇ ਵੀ ਕਈ ਵਾਰੀ ਧੋਖਾ ਖਾ ਜਾਂਦੇ ਨੇ। ਪੱਗ ਡੰਡੀ ਥੋੜੀ, ਪਤਾ ਨਹੀਂ ਕਿੱਥੇ ਪੈਰ ਫਿਸਲ ਜਾਏ ਤੇ ਗਹਿਰੀ ਖੱਡ ਵਿੱਚ ਡਿੱਗ ਪਏ। ਅੱਖਾਂ ਵਾਲਾ ਸਿਰ ਤੇ ਪੰਡ ਚੁੱਕ ਕੇ ਚੱਲੇ ਤੇ ਕਿੰਨਾ ਕੁ ਸਫ਼ਰ ਕਰੇਗਾ, ਥੱਕ ਜਾਏਗਾ। ਪਰ ਮੇਰੇ ਸਾਹਿਬ ਕਹਿੰਦੇ ਨੇ, ਤੂੰ ਸਿਰ ਤੇ ਭਾਰ ਵੀ ਚੁੱਕਿਆ, ਤੇਰੀਆਂ ਅੱਖਾਂ ਵੀ ਨਹੀਂ, ਵਾਟ ਵੀ ਬਹੁਤ ਤੇ ਸਫ਼ਰ ਵੀ ਪਹਾੜ ਦਾ। ਚਾਰ ਗੱਲਾਂ ਵਿਰੋਧੀਆਂ, ਅੱਖਾਂ ਨਜ਼ਰ ਨਹੀਂ ਪਹਿਲੀ ਗੱਲ, ਦੂਜਾ ਸਿਰ ਤੇ ਭਾਰ ਚੁੱਕਿਆ, ਤੀਜੀ ਗੱਲ ਉਚਾਈ ਦਾ ਸਫ਼ਰ ਪਹਾੜ ਦਾ ਸਫ਼ਰ, ਚੌਥੀ ਗੱਲ ਲੰਬਾ ਸਫ਼ਰ ਵਾਟ ਬਹੁਤ। ਤੇ ਕੀ ਕਰੇਗਾ, ਮੈਂ ਬੇਨਤੀ ਕਰਾਂਗਾ, ਅਗਰ ਮਨੁੱਖ ਦੇ ਕੋਲ ਸੁਮਤੀ ਵਾਲੀ ਅੱਖ ਨਹੀਂ, ਇਹ ਮਤ ਅਗਰ ਗੁਰਮਤ ਹੈ ਤੇ ਇਹ ਸਾਡੀ ਬੁੱਧੀ ਰੂਪੀ ਅੱਖ ਹੈ, ਔਗਣ ਵਿਕਾਰਾਂ ਦੀ ਪੰਡ ਸਿਰ ਤੇ ਨਹੀਂ ਚੁੱਕੀ, ਸਮਝ ਲੈਣਾ ਭਾਰ ਤੋਂ ਰਹਿਤ ਹੈ। ਉੱਚੀ ਪੜਾ ਪਹਾੜ ਦੀ ਚੜ੍ਹਾਈ ਦਾ ਮਤਲਬ ਚਾਹੁੰਦਾ ਮੈਂ ਬਹੁਤ ਵੱਡਾ ਹੋ ਜਾਵਾਂ, ਹੋਰ ਵੱਡਾ ਹੋ ਜਾਵਾਂ, ਲੋਕਾਂ 'ਚ ਹੋਰ ਸ਼ੋਭਾ ਹੋ ਜਾਏ। ਤੇ ਜੀਵਨ ਦਾ ਸਫ਼ਰ ਬਹੁਤ ਹੈ, ਇਹ ਭਲਿਆ ਕੀ ਤੂੰ ਜ਼ਿੰਦਗੀ ਦੇ ਕਿਹੜੇ ਰਾਹ 'ਤੇ ਪੈ ਗਈ ਹੈ। ਅੰਧਲੈ ਭਾਰ ਉਠਾਇਆ, ਡੂੰਗਰ ਵਾਟ ਬਹੁਤ ਨਹੀਂ, ਅੱਖਾਂ ਲੈ, ਸਿਰ ਦੀ ਪੰਡ ਲਾ ਤੇ ਪਹਾੜ ਤੋਂ ਥੱਲੇ ਉਤਰ ਤੇ ਆਪਣਾ ਸਫ਼ਰ ਲੰਬਾ ਨਾ ਕਰ, ਐਸੇ ਵਕਤ ਰੱਬ ਦੇ ਘਰ ਵਿੱਚ ਆਪਣੀ ਸੁਰਤ ਲੈ। ਬੇਨਤੀ ਕਰਾਂਗਾ, ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਉਹ ਉੱਪਰ 2 ਕੁ ਮੀਲ ਦੀ ਉਚਾਈ ਤੇ ਬੈਠੇ ਵਲੀ ਕੰਧਾਰੀ ਕੋਲ ਭਾਈ ਮਰਦਾਨੇ ਨੂੰ ਪਾਣੀ ਪੀਣ ਭੇਜਿਆ, ਇੱਕ ਵਾਰੀ, ਦੂਜੀ ਵਾਰੀ, ਤੀਜੀ ਵਾਰੀ ਉਹ ਵਾਪਸ ਭੇਜਦਾ ਰਿਹਾ ਵੀ ਹੈ ਨਹੀਂ ਪਾਣੀ, ਤੇ ਤੀਜੀ ਵਾਰੀ ਤੇ ਕਹਿ ਦਿੱਤਾ ਉਹ ਤੇਰਾ ਗੁਰੂ ਪੀਰ ਕਾਹਦਾ ਜਿਸ ਨਾਲ ਤੁਰਿਆ ਫਿਰਦਿਆਂ ਤੈਨੂੰ ਥੱਲੇ ਪਾਣੀ ਨਹੀਂ ਪਿਆ ਸਕਦਾ। ਮਰਦਾਨਾ ਰੋਂਦਾ ਰੋਂਦਾ ਆਇਆ ਤੇ ਆ ਕੇ ਕਹਿੰਦਾ ਬਾਬਾ ਜੀ ਮੈਨੂੰ ਚੌਥੀ ਵਾਰ ਨਾ ਭੇਜਿਓ, ਪਿਆਸਾ ਮਰ ਤੇ ਜਾਸਾਂ ਪਰ ਉਸ ਹੰਕਾਰੀ ਕੋਲ ਨਾ ਜਾਸਾਂ ਜਿਸ ਨੇ ਤੁਹਾਡੇ ਪ੍ਰਤੀ ਇਹ ਸ਼ਬਦ ਆਖੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਉਹ ਕਹਿੰਦਾ ਵੀ ਗੁਰੂ ਪੀਰ ਕਾਹਦਾ ਜਿਹੜਾ ਤੈਨੂੰ ਪਾਣੀ ਨਹੀਂ ਪਿਆ ਸਕਦਾ। ਕਹਿਣ ਲੱਗੇ ਤੂੰ ਕੀ ਰਹਿੰਦੀ ਦੁਨੀਆ ਤੱਕ, ਇੱਥੋਂ ਕਰੋੜਾਂ ਬੰਦੇ ਪਾਣੀ ਪੀਂਦੇ ਰਹਿਣਗੇ ਪਰ ਉੱਚੇ ਉਸ ਹੰਕਾਰੀ ਕੋਲ ਨਹੀਂ ਜਾਣ ਦੀ ਲੋੜ ਪਏਗੀ। ਮੈਂ ਬੇਨਤੀ ਕਰਦੀ ਹਾਂ, ਗੁਰੂ ਨਾਨਕ ਰਹਿਮਤ ਕਰਨ, ਉੱਚੀ ਪਹਾੜੀ ਤੇ ਚੜ੍ਹੇ ਹੰਕਾਰੀ ਵਲੀ ਕੰਧਾਰੀ ਨੂੰ ਥੱਲੇ ਉਤਾਰਨ ਦੀ ਕੈਸੀ ਕਲਾ ਵਰਤਾਉਂਦੇ ਨੇ। ਥੱਲੇ ਆਇਆ ਕਿ ਨਹੀਂ ਆਇਆ, ਮੱਥਾ ਟੇਕਿਆ, ਮਾਫ਼ੀ ਮੰਗੀ, ਖਿਮਾ ਮੰਗੀ। ਔਰ ਸੱਚ ਤੇ ਇਹ ਹੈ, ਉਹ ਵਲੀ ਕੰਧਾਰੀ ਅਗਰ ਉੱਚਾ ਹੰਕਾਰ ਤੇ ਚੜ੍ਹਿਆ ਬੈਠਾ, ਉੱਧਰੋਂ ਪਹਾੜ ਤੇ ਚੜ੍ਹਿਆ ਬੈਠਾ, ਕੁਦਰਤ ਦੇ ਪਾਣੀ ਤੇ ਆਪ ਕਬਜ਼ਾ ਕਰੀ ਬੈਠਾ, ਤੇ ਕੀ ਆਖਾਂਗੇ ਇਹ ਵਲੀ ਕੰਧਾਰੀ ਕੋਈ ਸੱਚਮੁੱਚ ਵਲੀ ਹੈ ਕਿ ਔਗਣਾਂ ਨਾਲ ਭਰਿਆ ਪਿਆ। ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ, ਇਹ ਸੱਜਣਾ ਉਹ ਝਾਤ ਮਾਰ, ਤੇਰਾ ਹਾਲ ਕੀ ਹੈ, ਛੂਕੇ ਆਪਣੇ ਭਾਰੈ ਨਾ ਡਰੈ, ਆਗੈ ਉਹ ਘੱਟ ਘਾਟ, ਕਬੀਰ ਭਾਰ ਪਰਾਈ ਸਿਰ ਚਰੈ, ਚੱਲਿਓ ਚਾਹੈ ਬਾਟ, ਆਪਣੇ ਭਾਰੈ ਨਾ ਡਰੈ, ਆਗੈ ਉਹ ਘੱਟ ਘਾਟ, ਅੱਗੇ ਹੈ ਔਖੀ ਘਾਟੀ ਉਚਾਈ ਦੀ ਚੜ੍ਹਾਈ। ਭਲਿਆ ਧਰਮ ਦੀ ਚੜ੍ਹਾਈ ਬਹੁਤ ਉੱਚੀ ਹੈ, ਇੱਥੇ ਪਤਾ ਨਹੀਂ ਕਦੋਂ ਪੈਰ ਫਿਸਲ ਜਾਏ। ਇੱਕ ਸਾਈਂ ਫਕੀਰ ਆਪਣੇ ਸੇਵਕ ਨੂੰ ਨਾਲ ਲੈ ਕੇ ਪਹਾੜ ਦੀ ਚੜ੍ਹਾਈ ਚੜ੍ਹ ਰਿਹਾ ਸੀ, ਜ਼ਰਾ ਕਿ ਇੱਕ ਪੱਥਰ ਪੈਰ ਨਾਲ ਸੇਵਕ ਦੇ ਟਕਰਾਇਆ ਤੇ ਉਹ ਰਿੜਦਾ ਰਿੜਦਾ ਗਹਿਰੀ ਖੱਡ ਵਿੱਚ ਜਾ ਡਿੱਗਾ। ਸਾਈਂ ਫਕੀਰ ਪਰਤ ਕੇ ਤੱਕਿਆ ਤੇ ਆਖਿਆ, ਹੋਸ਼ ਨਾਲ ਚੱਲ, ਡਿੱਗਣਾ ਪਈ, ਉਹ ਪੱਥਰ ਤੇਰੇ ਪੈਰ ਨਾਲ ਟਕਰਾ ਕੇ ਰਿੜਿਆ, ਗਹਿਰੀ ਖੱਡ ਵਿੱਚ ਜਾ ਡਿੱਗਾ, ਉਹ ਪਹਾੜ ਤੋਂ ਗਹਿਰੀ ਖੱਡ ਵਿੱਚ ਚਲਾ ਗਿਆ, ਪਰ ਉਸ ਪੱਥਰ ਦਾ ਵਿਗੜਿਆ ਕੱਖ ਨਹੀਂ। ਉੱਪਰ ਬੈਠਾ ਸੀ ਤਦ ਵੀ ਪੱਥਰ, ਗਹਿਰੀ ਖੱਡ ਵਿੱਚ ਜਾ ਡਿੱਗਾ ਤਦ ਵੀ ਪੱਥਰ, ਹੋਸ਼ ਨਾਲ ਚੱਲ, ਉਸ ਪੱਥਰ ਦਾ ਵਿਗੜਿਆ ਕੱਖ ਨਹੀਂ। ਜੇ ਤੂੰ ਰਿੜ ਗਿਓ ਤੇ ਤੇਰਾ ਰਹਿਣਾ ਕੱਖ ਨਹੀਂ। ਇਹ ਸੱਚ ਹੈ। ਅੱਜ ਧਾਰਮਿਕ ਬਾਣਾ ਪਹਿਰਾਵਾ ਪਾ ਕੇ ਸੱਜਣ ਤੂੰ ਹੈ ਠੱਗ, ਤੇ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਬਣਿਆ ਦਿਖਲਾਉਂਦਾ। ਉਹ ਲੋਕ ਜੋ ਬਾਹਰੋਂ ਕੁਝ ਹੋਰ ਹੋਣ ਤੇ ਅੰਦਰੋਂ ਕੁਝ ਹੋਰ ਹੋਣ, ਉਹਨਾਂ ਨੂੰ ਬੜੀ ਗਹਿਰੀ ਚੋਟ ਮਾਰੀ ਮੇਰੇ ਸਾਹਿਬ ਨੇ। ਅੰਦਲਾ ਭਾਰ ਉਠਾਇਆ ਡੂੰਗਰ ਵਾਟ ਬਹੁਤ,
ਅੱਖੀ ਲੋੜੀ ਨਾਲ ਹਉ ਚਾੜ ਲੰਘਾ ਕੇਤ।
ਅੱਖੀ ਲੋੜੀ, ਅੱਖਾਂ ਨੂੰ ਲੋਚਦਾ ਚਾਹੁੰਦਾ ਵੀ ਮੈਂ ਵੇਖ ਸਕਾਂ, ਨਾ ਲਹਾਂ ਹੈ ਹੀ ਨਹੀਂ ਨਜ਼ਰ। ਹਾਂ ਚੜ ਲੰਘਾਂ ਕਿੱਤ, ਮੈਂ ਕਿੱਥੇ ਚੜ ਕੇ ਲੰਘਾਂਗਾ, ਮੈਂ ਕਿੱਥੇ ਆਪਣੀ ਮੰਜ਼ਿਲ ਤੱਕ ਪੁੱਜਾਂਗਾ, ਅੱਖਾਂ ਹੀ ਕੋਲ ਨਹੀਂ। ਹਾਂਜੀ
ਚਾਕਰੀਆ ਚੰਗੇ ਆਈਆ ਅਵਰ ਸਿਆਨਪ ਕਿੱਤ।
ਚਾਕਰੀਆਂ, ਮੈਂ ਬੇਨਤੀ ਕਰਾਂਗਾ, ਚਾਕਰ ਲੱਗੇ ਚਾਕਰੀ, ਨਾਲੇ ਗਰਭਵਾਦ ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ। ਅਗਰ ਧਰਮ ਦੇ ਮਾਰਗ ਦੀ ਚਾਕਰੀ ਕਰਦਾ ਪਰ ਹੰਕਾਰ ਵਿੱਚ ਤੇ ਕਪਟੀ ਹੋ ਕੇ ਹੈ ਤੇ ਉਹ ਵੀ ਕੰਮ ਨਹੀਂ। ਮੈਂ ਬੇਨਤੀ ਕਰਾਂ, ਅਗਰ ਕਿਸੇ ਦੀ ਖੁਸ਼ਾਮਦੀ ਕਰਦਾ ਇਹ ਵੀ ਚਾਕਰੀ ਹੈ, ਉਹ ਵੀ ਕਿਸੇ ਕੰਮ ਨਹੀਂ। ਤੂੰ ਬਾਹਰੋਂ ਚੰਗਿਆਈਆਂ ਦੀ ਆਪਣੇ ਆਪ ਨੂੰ ਦਿਖਾਵੇ ਵਾਲੀ ਗੱਲ ਕਰਦਾ ਤੇ ਲੱਗਦਾ ਸਿਆਣਾ ਬੜਾ, ਬਹੁਤ ਸਿਆਣਪ ਜਮਕਾ ਭਾਉ ਵਿਆਪੈ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਅਵਰ ਸਿਆਣਪ ਕਬੀਰ ਚਤਰਾਈ ਅਤ ਘਨੀ ਹਰ ਜਪ ਹਿਰਦੇ ਮਾਹੇ। ਚਤਰਾਈ ਤੇ ਤਾਂ ਹੈ ਨਾ, ਸਿਆਣਾ ਤੇ ਤਾਂ ਹੈ ਨਾ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੇ ਜਿਸ ਮੀਠਾ ਜੀਓ। ਅਵਰ ਸਿਆਣਪ ਕਿਤ, ਤੇਰੀਆਂ ਹੋਰ ਸਿਆਣਪਾਂ ਕਿਸੇ ਕੰਮ ਨਹੀਂ। ਹੱਥ ਜੋੜੇ ਸੇਵਾ ਕਰੇ, ਬੜਾ ਚੰਗਾ ਬਨ ਬਨ ਦਿਖਲਾਵੇ ਤੇ ਲੱਗੇ ਬੜਾ ਤੂੰ ਸਿਆਣਾ ਹੈ, ਕਹਿਣ ਲੱਗੇ ਕਿਸੇ ਕੰਮ ਨਹੀਂ।
ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟੇ ਜੇਤ।
ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਨਾਮ ਸੰਭਾਲ ਜਿਸ ਨਾਲ ਤੂੰ ਬੱਧਾ ਛੁੱਟ ਜਾਏ। ਅੱਜ ਔਗਣਾ ਨੇ ਵੱਧਾ ਹੈ, ਔਗਣਾ ਤੋਂ ਛੁੱਟ ਜਾਏ। ਵਕਾਰਾਂ ਨੇ ਵੱਧਾ ਹੈ, ਵਕਾਰਾਂ ਤੋਂ ਛੁੱਟ ਜਾਏ। ਤੈਨੂੰ ਪਖੰਡ ਨੇ ਵੱਧਾ ਹੈ, ਤੂੰ ਪਖੰਡ ਤੋਂ ਛੁੱਟ ਜਾਏ। ਨਾਮ ਸੁਰਤ ਵਿੱਚ ਸੰਭਾਲ ਲੈ, ਤੇਰੀ ਸੁਰਤ ਵਿੱਚ ਕੁਛ ਹੋਰ ਨਾ ਸੰਭਾਲਿਆ ਰਹਿ ਜਾਏ। ਗੁਰੂ ਨਾਨਕ ਦੇ ਬਾਣੀ ਦੇ ਬੋਲ, ਪੰਜ ਤੀਰ ਉਪਦੇਸ਼ ਦੇ ਬੋਲ ਦੇ ਤੀਰ ਵੱਜੇ ਗੁਰੂ ਨਾਨਕ ਦੇ ਚਰਨਾਂ ਵਿੱਚ ਢਹਿ ਕੇ। ਸੱਜਣ ਨੇ ਜੀਵਨ ਬਦਲ ਲਿਆ, ਸੱਜਣ ਠੱਗ ਨਹੀਂ ਰਹਿ ਗਿਆ, ਸੱਜਣ ਗੁਰੂ ਨਾਨਕ ਦਾ ਸੇਵਕ ਬਣ ਗਿਆ। ਜਿਹੜੇ ਗੁਰੂ ਨਾਨਕ ਦੇ ਬੋਲ ਸੁਣ ਕੇ ਜੀਵਨ ਬਦਲ ਲੈਂਦੇ ਨੇ, ਸਮਝ ਲੈਣਾ ਉਹਨਾਂ ਤੇ ਗੁਰੂ ਕੇ ਸ਼ਬਦ ਦੇ ਬਾਣ ਨੇ ਅਸਰ ਕੀਤਾ, ਆਪਣਾ ਜੀਵਨ ਗੁਰੂ ਦੇ ਸ਼ਬਦ ਦੇ ਆਸਰੇ ਬਤੀਤ ਕਰਦੇ ਨੇ। ਤੇ ਮੇਰੇ ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ। ਆਓ ਜਰਾ ਝਾਤ ਮਾਰੀਏ, ਧੰਨ ਧੰਨ ਉਹ ਜਿਨ੍ਹਾਂ ਨੇ ਪ੍ਰੇਮ ਦੀ ਖੇਡ ਖੇਡਣ ਦੀ ਗੁਰੂ ਦੇ ਚਰਨਾਂ ਚੋਂ ਜਾਚ ਸਿੱਖੀ। ਮੈਂ ਬੇਨਤੀ ਕਰਾਂਗਾ, ਦੁਨੀਆਂ ਬੜੀਆਂ ਖੇਡਾਂ ਖੇਡਣ ਦਾ ਚਾਅ ਰੱਖਦੇ ਨੇ, ਖਿਡਾਰੀ ਨੇ ਨਾ, ਕੋਈ ਕ੍ਰਿਕਟ ਦਾ ਖਿਡਾਰੀ ਹੈ, ਫੁੱਟਬਾਲ ਦਾ ਖਿਡਾਰੀ, ਕੋਈ ਕਿਸੇ ਹੋਰ ਖੇਡ ਦਾ ਖਿਡਾਰੀ, ਉਸ ਦੇ ਅੰਦਰ ਬੜਾ ਚਾਅ ਹੁੰਦਾ। ਪਰ ਮੇਰੇ ਸਾਹਿਬ ਕਹਿਣ ਲੱਗੇ ਦੁਨੀਆਂ ਵਿੱਚ ਕਿਤੇ ਕਿਤੇ ਧਰਮ ਦੀ ਦੁਨੀਆਂ ਦੇ ਪ੍ਰੇਮ ਦੀ ਖੇਡ ਦੇ ਖਿਡਾਰੀ ਹੁੰਦੇ ਨੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਦੱਸ ਤੈਨੂੰ ਜੇ ਹੈ ਪ੍ਰੇਮ ਦੀ ਖੇਡ ਖੇਡਣ ਦਾ ਚਾਹ, ਚਾਹ ਨਾਲ, ਮੈਂ ਬੇਨਤੀ ਕਰਾਂ, ਮਜਬੂਰੀ ਨਾਲ ਨਹੀਂ, ਕਿਸੇ ਮੁਸੀਬਤ ਵਿੱਚ ਜਾਂ ਕਿਸੇ ਦੇ ਅਧੀਨ ਜਾਂ ਕਿਸੇ ਦੇ ਪ੍ਰਭਾਵ ਵਿੱਚ ਪ੍ਰੇਮ ਦੀ ਖੇਡ ਖੇਡਣ ਦੀ ਗੱਲ ਨਹੀਂ ਇੱਥੇ, ਇੱਥੇ ਤੇ ਚਾਹ ਨਾਲ ਪ੍ਰੇਮ ਖੇਡਣ ਖੇਡਣ ਵਾਲਿਆਂ ਦੀ ਗੱਲ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇੱਕ ਅਦੀਬ ਲਿਖਦਾ, ਇਸ਼ਕ ਨੂੰ ਸਿਰ ਦੇ ਨਜ਼ਰਾਨੇ ਦੀ ਹੈ ਲੋੜ, ਸਿਰ ਤਲੀ ਤੇ ਰੱਖ ਕੇ ਵਪਾਰ ਕਰਨਾ ਸਿੱਖ ਲੈ। ਜੋ ਬਿਨ ਦਵਾ ਦੇ ਰੋਗ ਕੱਟ ਦਿੰਦਾ ਚਾਰਾਗਰ, ਨਜ਼ਰਾਂ ਉਸ ਦੇ ਨਾਲ ਕਰਨੀਆਂ ਦੋ ਚਾਰ ਸਿੱਖ ਲੈ। ਆ ਕਦੀ ਗੁਰੂ ਕੋਲ, ਧੰਨ ਬਾਬਾ ਦੀਪ ਸਿੰਘ ਜੀ ਪਹੂਵਿੰਡ ਜਿਨ੍ਹਾਂ ਦਾ ਜਨਮ ਹੋਇਆ, और साचे ना माता जीवनी जी भाई भगता जी जिन्हां दे ग्रह विखे जीवन का आरंभ होया नगर निवासियों के आनंदपुर साहब के जथे नाल मिलके आ गए। कलगीधर पातशाह जी की नज़र पई। मैं बेनती करा जिस दे उत्ते गुरु नज़र पा देन पता नहीं कैसा जिंदगी विच दीप जगा देन। पुछिए बड़ा खूबसूरत चेहरा है अखां विच कुछ नूरानी जी देखे नाम की है जी दीपा। मेरे साहब कहन लगे बस चरणा विच रह जा तैनू ऐसा दीप जगाना सिखा देंगे अंदर दीप जग जाएगा ओ रोशनी सारी दुनिया विच तेरी फैलेगी। गुरु चरणा विच रहे। मैं बेनती करा उथे गुरमुखी भाषा सीखी उथे अरबी फारसी भाषा सीखी उथे शस्त्र चलाने सीखे उथे घोड़ सवारी करनी सीखी। सच है कुछ अरसा रह के भावें अपने नगर आ गए ने पर आ फिर साबो की तलवंडी गुरु की काशी श्री दमदमा साहब कलगीधर पातशाह जी दे चरणा विच अज पुजे ने। धीर मलिया ने बीड़ दी इनकारी कीती कलगीधर पातशाह जी आप बीड़ लिखवाउणी भाई मनी सिंह तो आरंभ कीती धन बाबा दीप सिंह जी कलमा काढ़ काढ़ देंदे रहे। ये सच है मेरे साहब दे चरणा विच बैठ के जिन्हां ने बाणी दा रस मानिया होवे सचमुच गुरु दा दर्शन कीता होवे गुरु कोलों विद्या लई होवे अते सतगुरां दे दखण जाण दे समय उन्हां दी आग्या पाली होवे तुसां इत्थे रहना इत्थे रह के की हुक्म कीता है तुसां खंडा खड़काउणा है लोड़ पै जाए गऊ गरीब की रख्या करनी नमाणिया नतानिया की बांह फड़नी तुसां कलम दे नाल आप पोथियां लिखनियां आप बाणी लिखनी तुसां खंडे बाटे दा अमृत छकाउणा सिंह सजाउणे ने तुसां पंथ नूं जथे बंद करना ते लोड़ पै जाए ते धर्म की अगवाई कर दिया सीस देन तो गुरेज भी नहीं करना। मैं बेनती करा कलगीधर पातशाह जी दे हुक्म अनुसार दमदमा साहब रहे बाणी दे जप विच रहे उत्थे एक भोरा तैयार किया जिथे शस्त्र ते होर सुरक्षित वस्तुआं भी रखियां जिथे आप बैठ जांदे लंबा समा जप विच जुड़े रहिंदे। इलाके दीआं संगतां आके आखिया बाबा जी इस इलाके का पानी खार है। अज भी मालवे के बहुत सारिया इलाके जगह ऐसा ने जिथे पानी चंगा नहीं है पानी खार है बड़ी दूरों पानी लियाना पैंदा किते नहर तो पानी लियाना पैंदा। कोई करो कृपा मैं बेनती करा कीती अरदास ते जिस दी तुद भाव है तिस दी तू मन लै सो जन शाबाश। अरदास कीती कहिंदे लाओ टक टक लाया खूह दा पानी अज तक मिठा ध्यान च रख लेना। और धन सन बाबा दीप सिंह जी जिन्हां नूं खूह विचों पानी कढ़ना आया जिन्हां नूं अपनी सुरत विच बाणी नूं वसाउणा आया जिन्हां नूं खंडा हाथ विच 18 सेर दा फड़ के खंडा खड़काउणा आया। और मैं बेनती करांगा उत्थे आईयां संगतां नूं बाणी भी पढ़ांदे ते खूह ते बैठ के पानी अपने हत्थी भी छकांदे। मैं अर्ज कर लगा जे कदी पता चलदा आ सिंह दसते ने सचखंड श्री हरिमंदर साहब जी की बेहुरमती की गई अबदाली ने सरोवर पूर दिता सिंघां नूं नाल लैके पिंड पिंड। मैं बेनती करा कहिंदे ने 500 सिंघां दा जथा सी जदों दमदमा साहब तो चले पर जदों अमृतसर शहर की जूह विच आए जिथे अज गुरद्वारा टाला साहब तो पिछे गुरद्वारा लकीर साहब तरन तारण उत्थे पुजे 5000 सिंह नाल ने। और ऐसा मैं बेनती करा धन बाबा दीप सिंह जी ने लकीर खिंची है जेडे मेरे तरह सिर तली ते रख के अज अपने आप नू शहादत होन तो पैर पिछा नहीं हटाउणगे वो लकीर दे अंदर लंघाउण ते जिन्हां ने कायरता विखाउणी है वह पहले ही लकीर तो पिछे रह जाण। अज भी गुरद्वारा लकीर साहब तरन तारण साहब विखे मौजूद है। मैं बेनती करा धन बाबा दीप सिंह जी सिर लथ योधिया नूं नाल लै के अज जदों हरिमंदर साहब जी की पवित्रता कायम रखण दे लई गुरद्वारा टाला साहब दवल्ले वार दे नाल सीस लैंदिआं उस सीस नूं तली ते रख के हरिमंदर साहब तक मैं बेनती करा ऐसा अलौकिक जिहा कौतक ते करतब दिखाया उम्र होवे 75 साल तो भी थोड़ी वधीक 76 साल के नज़दीक उम्र होवे, 18 सिर का खंडा हाथ विच होवे और ऐसा उस दो धारा खंडे दे नाल जुलम नू कट्टन दे लई जालमां दा नाश करदिया वधदे वधदे अपना शरीर हरिमंदर साहिब दियां परिक्रमा विच लाउण ते कह सकदे हां सतगुर आगै सीस भेट दियो जे सतगुर सच्चे पावे। अपना आपा गुरुद्वारियां दी पवित्रता कायम रखण लई मैं बेनती करा, अज करोड़ां थावां ते ध्यान धरिया जांदा जिन्हां देख चलाई तेग वाही, मैं बेनती करा तिन्हां दी कमाई दा ध्यान धर के बोलो जी जिन्हां गुरुद्वारियां दी पवित्रता कायम रखण लई शहीदियां प्राप्त कीतियां तिन्हां दी कमाई दा ध्यान धर के बोलो जी। ओ धन बाबा दीप सिंह जी जिन्हां दा अज शहीदी दिहाड़ा ਇਹ ਸਾਰੇ ਸੰਸਾਰ ਨੂੰ ਚੇਤਨਾ ਦੇ ਰਹੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ, ਭਲਿਆ ਸਰੀਰ ਵੀ ਆਪਣਾ ਸੀਸ ਵੀ ਧਰਮ ਲੇਖੇ ਲਾ ਦੇਈ, ਆਪਣੀ ਸੁਰਤ ਵੀ ਕਦੀ ਧਰਮ ਦੇ ਨਾਲ ਜੋੜ ਲਈ। ਦੀਵਾ ਭਰਿਆ ਹੋਇਆ ਭਾਵੇਂ ਤੇਲ ਦਾ ਸੀ, ਇੱਕ ਅਦੀਬ ਲਿਖਦਾ ਦੀਵਾ ਭਰਿਆ ਹੋਇਆ ਭਾਵੇਂ ਤੇਲ ਦਾ ਸੀ, ਬੱਤੀ ਹੁੰਦਿਆਂ ਬੁੱਝਦਾ ਜਾਮਦਾ ਏ, ਦਮ ਲੱਭਾਂ ਤੇ ਆਏ ਚਿਰਾਗ ਦੇ ਸਨ, ਮਾਰੋ ਮਾਰ ਕਰਦਾ ਅੰਧੇਰ ਆਉਂਦਾ। ਭਲਾ ਦੀਵਾ ਤੇਲ ਦਾ ਭਰਿਆ ਹੋਵੇ, ਬੱਤੀ ਵੀ ਹੋਵੇ, ਲਾਈਟ ਵੀ ਲੱਗੀ ਹੋਵੇ, ਫਿਰ ਭਲਾ ਕਿਉਂ ਬੁੱਝੇ? ਕਹਿੰਦੇ ਨੇ ਇੱਕ ਕਾਰਨ ਸੀ, ਗੁੱਲ ਗੁੱਲ ਕਰਦਾ ਪਿਆ ਰੋਸ਼ਨੀ ਨੂੰ, ਸ਼ਾਨ ਸ਼ਮਾਂ ਦੀ ਉਹ ਘਟਾਉਂਦਾ ਏ, ਰੂਹ ਸੜ ਕੇ ਉੱਤੇ ਗੁੱਲ ਆ ਗਿਆ। ਜਦੋਂ ਉੱਤੇ ਗੁੱਲ ਆ ਜਾਏ ਨਾ ਰੂਹ ਸੜ ਕੇ, ਤੇ ਫਿਰ ਦੀਵਾ ਬੁੱਝਣ ਦੀ ਤਿਆਰੀ ਵਿੱਚ ਹੋ ਜਾਂਦਾ। ਗੁੱਲ ਗੁੱਲ ਕਰਦਾ ਪਿਆ ਰੋਸ਼ਨੀ ਨੂੰ, ਸ਼ਾਨ ਸ਼ਮਾਂ ਦੀ ਉਹ ਘਟਾਉਂਦਾ ਏ, ਬੱਤੀ ਸਿਰ ਘਟਾ ਕੇ ਹੋਈ ਰੋਸ਼ਨ, ਦੀਵਾ ਨਵੀਂ ਜ਼ਿੰਦਗੀ ਫਿਰ ਪਾਉਂਦਾ। ਤਿਵੇਂ ਮਲਨ ਹੰਕਾਰ ਦਾ ਸੀਸ ਕੱਟ ਕੇ ਭੇਟਾ ਗੁਰੂ ਦੀ ਸਿੱਖ ਚੜਾਉਂਦਾ ਏ, ਫਿਰ ਨਜ਼ਰ ਮਨਜ਼ੂਰ ਹਜ਼ੂਰ ਦੀ ਹੋ, ਸਿੱਖ ਸਿੱਖੀ ਵਾਲੀ ਰਮਜ ਨੂੰ ਪਾਉਂਦਾ ਏ। ਇਹ ਤੇ ਸੱਚ ਏ, ਮੱਖੀਆਂ ਨਿਤ ਦੀਵੇ ਨੂੰ ਦੇਖਣ, ਉਹ ਦੇਖਣ ਕੋਈ ਹੋਰ ਹੈ, ਪਰ ਇੱਕੋ ਵਾਰ ਪਤੰਗਾ ਦੇਖੇ ਉਹ ਦੇਖਣ ਕੋਈ ਹੋਰ ਹੈ, ਮਰਦੀ ਡਿੱਠੀ ਮੈਂ ਸਾਰੀ ਦੁਨੀਆ ਉਹ ਮਰਨਾ ਕੋਈ ਹੋਰ ਹੈ, ਪਰ ਧਰਮ ਹੇਤ ਸ਼ਹੀਦ ਹੋ ਮਰਨਾ ਉਹ ਮਰਨਾ ਕੋਈ ਹੋਰ ਹੈ। ਉਹ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਆਪਣਾ ਜੀਵਨ, ਮੈਂ ਬੇਨਤੀ ਕਰਾਂ ਜੀਵਨ ਕਾਲ ਵਿੱਚ ਚਾਰ ਬੀੜਾਂ ਲਿਖੀਆਂ ਜੋ ਅੱਜ ਚਾਰੇ ਤਖਤਾਂ 'ਤੇ ਸੁਭਾਈਮਾਨ ਨੇ, ਇੱਕ ਅਰਬੀ ਭਾਸ਼ਾ ਵਿੱਚ ਬੀੜ ਲਿਖੀ ਜੋ ਅਰਬ ਇਲਾਕੇ ਵਿੱਚ ਪਹੁੰਚਾਈ ਤਾਂ ਕਿ ਤਿੰਨਾਂ ਨੂੰ ਵੀ ਸਾਡੇ ਧਰਮ ਦਾ ਗਿਆਨ ਹੋ ਸਕੇ। ਉਹਨਾਂ ਨੇ ਕਲਮ ਵੀ ਚਲਾਈ, ਉਹਨਾਂ ਨੇ ਕਿਰਪਾਨ ਵੀ ਚਲਾਈ, ਉਹਨਾਂ ਨੇ ਦੇਗ ਵੀ ਚਲਾਈ, ਉਹਨਾਂ ਤੇਗ ਵੀ ਵਾਹੀ। ਐਸੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਆਪਣਾ ਜੀਵਨ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਦੇ ਰੂਪ ਵਿੱਚ ਪ੍ਰਗਟ ਕੀਤਾ। ਔਰ ਇਹ ਸੱਚ ਹੈ, ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਕਾਬਾ, ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਕਾਬਾ, ਸ਼ਹੀਦ ਕੀ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ। ਅੱਜ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਕਰਦਿਆਂ ਵੀ ਜਿੱਥੇ ਉਹਨਾਂ ਸੀਸ ਲਾਇਆ ਉਸ ਥਾਂ 'ਤੇ ਸੰਗਤਾਂ ਮਸਤਕ ਝੁਕਾਉਂਦੀਆਂ, ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਗੁਰਦੁਆਰਾ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਕਰਕੇ, ਉਸ ਅਸਥਾਨ 'ਤੇ ਮੈਂ ਬੇਨਤੀ ਕਰਾਂ ਅੱਜ ਸਾਰਾ ਸੰਸਾਰ ਮਸਤਕ ਝੁਕਾਉਂਦਾ, ਕਿਉਂਕਿ ਆਪਣਾ ਜੀਵਨ ਧਰਮ ਹੇਤ ਜੀਣਾ ਅਤੇ ਧਰਮ ਹੇਤ ਕੁਰਬਾਨ ਕਰ ਲੈਣਾ ਇਹ ਸ਼ਹੀਦਾਂ ਦੇ ਹਿੱਸੇ ਆਇਆ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਗੁਰੂ ਸ਼ਬਦ ਦੀ ਬਰਕਤ ਅਤੇ ਆਪਣਾ ਜੀਵਨ ਧਰਮ ਨਾਲ ਜੋੜਨ ਦੇ ਲਈ ਸਾਡੇ ਕਦਮ ਵੀ ਉੱਠਣ, ਅੰਦਰੋਂ ਵੀ ਧਰਮੀ ਬਣੀਏ ਅਤੇ ਬਾਹਰੋਂ ਵੀ ਧਰਮੀ ਬਣੀਏ। ਮੈਂ ਇਹਨਾਂ ਅੱਖਰਾਂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ, ਆਪਣੀਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਹਾਰਦਿਕ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ, ਸਮੂਹ ਗੁਰਦੁਆਰਾ ਪ੍ਰਬੰਧ ਦਾ ਹਾਰਦਿਕ ਧੰਨਵਾਦ, ਆਈਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ, ਸਿੰਘ ਸਾਹਿਬ ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਧੰਨਵਾਦ। ਆਓ ਦੋ ਪੰਕਤੀਆਂ ਸ਼ਬਦ ਦੀਆਂ ਸ਼ਰਵਣ ਕਰਕੇ ਉਪਰੰਤ ਫਤਿਹ ਨਾਲ ਸਾਂਝ ਪਾਵਾਂਗੇ ਜੀ।
ਚਾ ਕਰੀਆਂ ਚੰਗ ਆਈਆਂ ਅਵਰ ਸਿਆਣਪ ਕੇਤ, ਨਾਨਕ ਨਾਮ ਸੰਭਾਲ ਤੂੰ
ਬੱਤਾ ਛੁੱਟੈ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।